ਬ੍ਰਹਮਣ ਕੈਲੀ ਘਾਤ ਕੰਜਕਾਂ ਅਣਚਾਰੀ ਕਾ ਧਾਨ ਫਿਟਕ ਫਿਟਕਾਂ ਕੋੜ ਬਦੀਆਂ ਸਦਾ ਸਦਾ ਅਭਿਮਾਨ।
ਦੇਖੋ ਹੰਕਾਰ ਦੇ ਨਾਲ ਲਫ਼ਜ਼ ਆਇਆ, ਹੰਕਾਰ ਜਦ ਸਦਾ ਸਦਾ ਅਭਿਮਾਨ ਹੈ। ਹੰਕਾਰ ਹੁਕਮ ਦਾ ਨਾਮ ਦਾ ਵਿਰੋਧ ਕਰਦਾ ਹੁੰਦਾ, ਇੱਥੋਂ ਐਂ ਨੂੰ ਲੈ ਕੇ ਜਾਣਾ, ਇਹਨੂੰ ਉਧੇੜ ਕੇ ਪਿੱਛੇ ਨੂੰ। ਉਹ ਵਿਦਵਾਨ ਜਿਹੜੇ ਅਰਥ ਕਰਦੇ ਨੇ, ਉਹ ਪਤਾ ਨਹੀਂ ਕਿਵੇਂ ਕਰਦੇ ਨੇ, ਉਹ ਵਿਚਾਰੇ ਉਲਝੇ ਹੋਏ ਨੇ, ਉਹਨਾਂ ਨੂੰ ਪਤਾ ਨਹੀਂ ਹੈਗਾ ਅਸਲ ਚ ਗੁਰਬਾਣੀ ਦੇ ਅਰਥ ਕਿਵੇਂ ਕਰਨੇ ਨੇ। ਉਹਨਾਂ ਨੂੰ ਕਿਸੇ ਨੇ ਦੱਸਿਆ ਹੀ ਨਹੀਂ, ਨਾ ਉਹਨਾਂ ਨੇ ਕਿਸੇ ਤੇ ਪੁੱਛਿਆ। ਕੁਛ ਇਹਦਾ ਨਿਯਮ ਨੇ ਵੀ ਹੰਕਾਰ ਜਿਹੜਾ ਹੁਕਮ ਦਾ ਵਿਰੋਧ ਕਰੂਗਾ ਹੀ ਕਰੂਗਾ। ਲਫ਼ਜ਼ਾਂ ਦੇ ਮਗਰ ਘੱਟ ਜਾਣਾ, ਅਸੀਂ ਛੁਰੀ ਦੇ ਮਗਰ ਜ਼ਿਆਦਾ ਜਾਣਾ। ਜਿਹੜਾ ਹੰਕਾਰੀ ਹੈ ਬ੍ਰਾਹਮਣ, ਬ੍ਰਾਹਮਣ ਹੰਕਾਰੀ ਵੈਸੇ ਹੁੰਦਾ ਨਹੀਂ ਹੈ। ਬ੍ਰਾਹਮਣ ਹੰਕਾਰੀ ਹੋ ਗਿਆ ਸੀ, ਵਿਦਵਾਨ ਹੋ ਗਿਆ ਸੀ, ਫਿਰ ਉਹ ਕੀ ਕਰਨ ਲੱਗ ਗਿਆ? ਘਾਟ ਕਰਨਾ, ਕਪਟਣਾ, ਕਿਸੇ ਦਾ ਸਿਰ ਵੱਢ ਦੇਣਾ, ਜਿਵੇਂ ਛੋਟੇ ਫਸਲ ਨੂੰ ਵੱਢ ਦੇਈਦਾ ਹੁੰਦਾ, ਇਹ ਕੈਲੀ ਘਾਤ ਹੈ। ਕੈਲ ਹੁੰਦਾ ਨਰਮ ਬੁੱਧੀ ਨੂੰ, ਅਜੋ ਜਿਹੜੀ ਪੱਕੀ ਨਾ ਹੋਵੇ ਬੁੱਧੀ, ਉਹਨੂੰ ਜਿੱਧਰ ਮਰਜ਼ੀ ਲਾ ਲਈਏ ਅਸੀਂ, ਬਚਪਨ ਵਾਲੀ ਬੁੱਧੀ ਨੂੰ, ਉਹ ਕੈਲੀ ਘਾਤ ਕਰ ਰਿਹਾ। ਕੰਜਕਾਂ, ਕੰਜਕ ਕਹਿੰਦੇ ਨੇ ਅਣਵਿਆਹੀ ਬੱਚੀ ਨੂੰ, ਅਜੇ ਉਹਨੇ ਗੁਰੂ ਧਾਰਨ ਨਹੀਂ ਕੀਤਾ, ਗੁਰੂ ਤਾਂ ਆਪੇ ਹੋਇਆ ਇਹ। ਗੁਰੂ ਧਾਰਨ ਕਰਨ ਤੋਂ ਪਹਿਲਾਂ ਹੀ ਉਲਟੀ ਪੜ੍ਹਾਈ ਪੜ੍ਹਾਤੀ। ਗੁਰੂ ਧਾਰਨ ਕਰਦੇ ਤੇ ਜਨੇਊ ਪਾਉਂਦੇ 13 ਸਾਲ ਦੀ ਉਮਰ ਦੇ ਵਿੱਚ। ਪੜ੍ਹਾਈ ਤਾਂ ਬਚਪਨ ਤੇ 7 ਸਾਲ ਤੋਂ ਹੀ ਪੜ੍ਹਾਉਣੀ ਸ਼ੁਰੂ ਕਰਤੀ ਉਲਟੀ ਇਹਨਾਂ ਨੇ। ਕੈਲੀ ਘਾਤ ਕੰਜਕਾਂ, ਬਚਪਨ ਤੋਂ ਹੀ ਇਹਨਾਂ ਨੇ ਉਲਟੀ ਪੜ੍ਹਾਈ ਪੜ੍ਹਾਉਣੀ ਸ਼ੁਰੂ ਕੀਤੀ ਹੋਈ ਹੈ। ਪੰਡਤ ਨੇ ਬੱਚਿਆਂ ਨੂੰ ਲੈ ਕੇ ਜਾਂਦੇ ਨੇ ਮੰਦਰ ਦੇ ਵਿੱਚ, ਬੱਚਿਆਂ ਨੂੰ ਲੈ ਕੇ ਜਾਂਦੇ ਨੇ ਮੂਰਤੀ ਪੂਜਾ ਦੇ ਵਿੱਚ। ਉਹ ਭਾਵੇਂ ਕਹੀ ਜਾਂਦੇ ਨੇ ਵੀ ਅੱਖਾਂ ਨੂੰ ਨੀਂਦ ਆਉ ਨਹੀਂ, ਉਹਦਾ ਕੋਈ ਅਸਰ ਨਹੀਂ ਹੁੰਦਾ ਲੋਕਾਂ ਤੇ, ਬੱਚਿਆਂ ਤੇ। ਉਹ ਤਾਂ ਮੂਰਤੀ ਦੇ ਵਿੱਚੋਂ ਦੇਖਦੇ ਨੇ ਦਰਸ਼ਨ। ਉਹ ਵੀ ਕਹਾਣੀਆਂ ਸੁਣਾਈ ਜਾਂਦੇ ਨੇ ਮੂਰਤੀ ਦੀਆਂ, ਵੀ ਜਿਹਨਾਂ ਜਿਹਨਾਂ ਨੂੰ ਦਰਸ਼ਨ ਜਿਵੇਂ ਹੋਏ ਨੇ ਸ਼ਿਵ ਜੀ ਦੇ। ਖੈਰ ਭਗਤਾਂ ਦੀਆਂ ਨਾਲ ਵੀ ਉਹੀ ਜੋੜੀਆਂ ਨੇ ਸਾਖੀਆਂ ਇਹਨਾਂ ਨੇ। ਉਹ ਜਿਹੜੀ ਗੱਲ ਪੰਡਿਤ ਕਰ ਰਿਹਾ ਉਹ ਗੱਲ ਕਹਿ ਰਹੇ ਨੇ, ਕੋਈ ਹਿਸਟੋਰੀਕਲ ਗੱਲ ਹੈ। ਹਾਂਜੀ,
ਅੱਛਾ ਜੀ। ਬ੍ਰਾਹਮਣ ਕੈਲੀ ਘਾਤ ਕੰਜਕਾਂ ਅਣਚਾਰੀ ਕਾ ਧਾਨ।
ਅਣਚਾਰੀ ਕਾ ਧਾਨ ਖਾਂਦੇ ਨੇ, ਅਚਾਨਕ ਕੀ ਕਰਦਾ? ਉਹਦੀ ਬੁੱਧੀ ਨੂੰ ਕਪਟ ਰਿਹਾ, ਉਹਦਾ ਨੁਕਸਾਨ ਕਰ ਰਿਹਾ, ਤੇ ਉਹਦਾ ਗੁਰੂ ਵੀ ਬਣਿਆ, ਉਹ ਤੋਂ ਪੂਜਾ ਵੀ ਲੈ ਰਿਹਾ, ਪੂਜਾ ਵੀ ਕਰਾ ਰਿਹਾ। ਅਣਚਾਰੀ ਕਾ ਧਾਨ ਖਾਂਦਾ, ਉਹ ਅਤਿਆਚਾਰ ਕਰਦਾ। ਉਹ ਅਣਾਚਾਰ ਅਤਿਆਚਾਰ ਹੁੰਦਾ ਅਸਲ ਦੇ ਵਿੱਚ, ਧਰਮ ਦੇ ਨਾਂ ਤੇ ਅਤਿਆਚਾਰ ਕਰਦਾ ਔਰ ਉਹ ਪੂਜਾ ਕਰਾਉਂਦਾ, ਖਾਂਦਾ। ਬਹੁਤ ਖਤਰਨਾਕ ਗੱਲ ਹੈ ਜੇ ਇਹਨੂੰ ਡੰਗਾਈ ਤੱਕ ਵਿਚਾਰਿਆ ਜਾਵੇ, ਕਿਹਾ ਹੋਇਆ ਪੰਡਿਤ ਨੂੰ।
ਫਿਟਕ ਫਿਟਕਾਂ ਕੋੜ ਬਦੀਆਂ ਸਦਾ ਸਦਾ ਅਭਿਮਾਨ।
ਕੋੜ ਨਾਲ ਜੋੜਨਾ ਬਦੀ ਹੈ, ਹੁਕਮ ਦਾ ਵਿਰੋਧ ਕਰਨ ਨੂੰ ਬਦੀ ਕਹਿੰਦੇ ਨੇ, ਹੁਕਮ ਦਾ ਨਾਮ ਦਾ ਵਿਰੋਧ ਕਰ ਰਿਹਾ। ਫਿਟਕ ਫਿਟਕਾਂ ਹੀ ਮਿਲਣੀਆਂ ਨੇ ਇਹਨੂੰ, ਫਿਟਕ ਫਿਟਕਾਂ ਇਸ ਕਰਕੇ ਨੇ, ਕਰੋੜਾਂ ਬਦੀਆਂ ਕਰਦਾ, ਮਤਲਬ ਕਰੋੜਾਂ ਪ੍ਰਕਾਰ ਦਾ, ਸੈਂਕੜਾ ਹਜ਼ਾਰਾਂ ਪ੍ਰਕਾਰ ਦਾ ਵਿਰੋਧ ਕਰਦਾ ਹੁਕਮ ਦਾ, ਸਭ ਪੱਖ ਤੋਂ ਹੀ ਵਿਰੋਧ ਕਰਦਾ ਹੁਕਮ ਦਾ। ਪੁੰਨ ਪਾਪ ਨੂੰ ਮੰਨਦਾ, ਪੁੰਨ ਪਾਪ ਨਹੀਂ ਹੋ ਸਕਦਾ, ਬਰ ਸਰਾਫ ਨੂੰ ਮੰਨਦਾ, ਇਹ ਹੋ ਨਹੀਂ ਸਕਦਾ। ਜਿੰਨੇ ਪੱਖ ਤੇ ਗੁਰਬਾਣੀ ਹੁਕਮ ਨਾਲ ਜੋੜਦੀ ਹੈ, ਉਨੇ ਪੱਖ ਤੋਂ ਵੀ ਹੁਕਮ ਤੋਂ ਤੋੜਦਾ ਹੈ।
ਅੱਛਾ ਜੀ, ਸਦਾ ਸਦਾ ਅਭਿਮਾਨ,
ਸਦਾ ਹੰਕਾਰੀ ਹੈ, ਕਿਸੇ ਵੇਲੇ ਵੀ ਹੰਕਾਰ ਤੋਂ ਰਹਿਤ ਨਹੀਂ ਹੁੰਦਾ। ਜੇ ਹੰਕਾਰ ਤੋਂ ਰਹਿਤ ਹੋ ਜਾਵੇ ਫਿਰ ਤਾਂ ਅੰਦਰ ਜਾਗੇ ਵੀ ਮੈਂ ਕੀ ਕਰ ਰਿਹਾ। ਜੇ ਹੰਕਾਰ ਕਿਸੇ ਵੇਲੇ ਵੀ ਨਸ਼ਾ ਹੰਕਾਰ ਦਾ ਉਤਰੇ ਤਾਂ ਇਹਦੇ ਅੰਦਰ ਉਹ ਪੈਦਾ ਹੋਵੇ ਸੋਚ ਵੀ ਮੈਂ ਤਾਂ ਗਲਤ ਕਰ ਰਿਹਾ। ਹੰਕਾਰ ਨਾਲ ਗਰਸਿਆ ਰਹਿੰਦਾ ਹਰ ਵਕਤ।
ਠੀਕ ਹੈ ਜੀ। ਪਾਹੇ ਏਤੇ ਜਾਹੇ ਵਿਸਰ ਨਾਨਕਾ ਇੱਕ ਨਾਮ, ਸਭ ਬੁੱਧੀ ਜਾਲੀਏ ਇੱਕ ਰਹਿ ਤਤ ਗਿਆਨ।
ਪਾਹੇ ਏਤੇ ਜਾਹੇ ਵਿਸਰ ਨਾਨਕਾ ਇੱਕ ਨਾਮ, ਇੰਨਾ ਮਤਲਬ ਤਾਣਾ ਬਾਣਾ ਇਹਨੇ ਬੁਣਿਆ ਹੋਇਆ ਕਿ ਨਾਮ ਨੂੰ ਵਿਸਾਰੇ ਛੱਡਿਆ ਦੁਨੀਆਂ ਨੂੰ। ਜਾਹੇ ਵਿਸਰ ਨਾਨਕਾ ਇੱਕ ਨਾਮ, ਨਾਮ ਤੋਂ ਵਿਰੋਧ ਇੰਨਾ ਤਾਣਾ ਬਾਣਾ ਬੁਣਿਆ ਕਿ ਨਾਮ ਦਾ ਖਿਆਲ ਹੀ ਭੁਲਾਤਾ ਲੋਕਾਂ ਨੂੰ। ਜੋ ਹੁਕਮ ਦਾ ਨਾਮ, ਇੱਥੇ ਹੁਕਮ ਦੀ ਗੱਲ ਹੈ, ਨਾਮ ਦੇ ਥੱਲੇ ਔਂਕੜ ਹੈ। ਨਾਮ ਨੂੰ ਨੌ ਨਾਲ ਜੋੜਤਾ, ਨੇਮ ਨਾਲ ਜੋੜਤਾ, ਇੰਨਾ ਕੁਛ ਮਤਲਬ ਹੈ ਤਾਣਾ ਬਾਣਾ ਬੁਣਤਾ, ਇੰਨੇ ਗ੍ਰੰਥ ਲਿਖ ਦਿੱਤੇ। ਨਾਮ ਜਿਹੜਾ ਅਸਲੀ ਨਾਮ ਹੈ, ਹੁਕਮ ਹੈ, ਉਹ ਬਿਲਕੁਲ ਹੀ ਭੁਲਾਤਾ ਦੁਨੀਆਂ ਨੂੰ, ਅੱਜ ਵੀ ਭੁੱਲਿਆ ਹੋਇਆ ਸਭ ਨੂੰ। ਇਸ ਤਰ੍ਹਾਂ ਦੇ ਪਾਲਾ ਤੇ ਇਸ ਤਰ੍ਹਾਂ ਦਾ ਜਾਲ ਬੁਣਤਾ ਝੂਠ ਦਾ, ਮਾਇਆ ਮੋਹ ਦਾ ਜਾਲ ਇਸ ਤਰੀਕੇ ਦਾ ਬੁਣ ਦਿੱਤਾ ਕਿ ਬਿਲਕੁਲ ਹੀ ਭੁਲਾ ਦਿੱਤਾ ਦੁਨੀਆਂ ਨੂੰ ਹੁਕਮ।
ਠੀਕ ਹੈ ਜੀ। ਸਭ ਬੁੱਧੀ ਜਾਲੀਆਂ ਇੱਕ ਰਹੇ ਤਤ ਗਿਆਨ,
ਜਿਹੜਾ ਸਰੀਰ ਛੱਡਣ ਤੋਂ ਬਾਅਦ ਹਰ ਪ੍ਰਕਾਰ ਦੀ ਜਿਹੜੀ ਬੁੱਧੀ ਹੈ ਉਹ ਨਸ਼ਟ ਹੋ ਜਾਣੀ ਹੈ, ਜਾਲੀ ਜਾਣੀ ਹੈ, ਔਰ ਤਤ ਗਿਆਨ ਬਚਣਾ, ਬਾਕੀ ਬਚਣਾ ਹੀ ਕੱਖ ਨਹੀਂ। ਜੋਤਿਸ਼ ਵਿਦਿਆ ਦੇ ਵਿੱਚ ਲਾ ਤੇ ਲੋਕ, ਹਸਤਰੇਖਾ ਦੇ ਵਿੱਚ ਲਾ ਤੇ ਲੋਕ, ਆਯੁਰਵੈਦਿਕ ਦੇ ਵਿੱਚ ਲਾ ਕੇ ਲਾ ਤੇ ਲੋਕ, ਇੰਨਾ ਮਤਲਬ ਹੈ ਇਹਨੇ ਮਾਇਆ ਦਾ ਤਾਣਾ ਬਾਣਾ ਬੁਣਤਾ, ਧਰਮ ਨੂੰ ਧੰਦਾ ਬਣਾਤਾ ਇਸ ਤਰੀਕੇ ਨਾਲ ਕਿ ਲੋਕ ਸੱਚ ਨੂੰ ਭੁੱਲੇ ਹੀ ਗਏ, ਨਾਮ ਨੂੰ ਭੁੱਲੇ ਹੀ ਗਏ। ਇਹ ਤਾਂ ਕੋਈ ਵੀ ਗਿਆਨ ਨਹੀਂ ਰਹਿਣਾ ਤੁਹਾਡੇ ਕੋਲ ਤਤ ਗਿਆਨ ਤੋਂ ਬਿਨਾਂ। ਤਤ ਗਿਆਨ ਇਹਨੇ ਛਡਾਤਾ, ਤਤ ਗਿਆਨ ਤੋਂ ਬਿਨਾਂ ਕੁਛ ਨਾਲ ਜਾਣ ਵਾਲਾ ਹੈ ਹੀ ਨਹੀਂ।
ਠੀਕ ਹੈ ਜੀ। ਉਹਨਾਂ ਨੇ ਜਿਹੜੇ ਅਰਥ ਕੀਤੇ ਹੈ ਉਹ ਕਹਿੰਦੇ, ਹੇ ਭਾਈ, ਬ੍ਰਾਹਮਣ ਦੀ ਹੱਤਿਆ, ਗਊ ਦਾ ਘਾਤ ਕਰਨਾ, ਕੰਜਕਾਂ ਕੁੜੀ ਮਾਰਨਾ ਤੇ ਕੁਕਰਮੀ ਮਨੁੱਖਾਂ ਦਾ ਧਾਨ ਖਾਣਾ ਜਿਵੇਂ ਫਿਟਕਾਰਾਂ ਦਾ ਪ੍ਰਤੀਕ ਹੈ, ਉੱਥੇ ਬਦੀਆਂ ਦਾ ਕੋੜ ਅਤੇ ਸਦਾ ਹੀ ਬਹਿਮਾਨ ਰਹਿੰਦਾ ਹੈ। ਇਹ ਕੋੜ ਨੂੰ ਕੋੜ ਕਹਿੰਦੇ, ਕੋੜ ਹੋਣਾ?
ਨਹੀਂ ਨਹੀਂ, ਉਹ ਕੋੜ ਤਾਂ ਉਹਦੇ ਨਾਲ ਮਿਲਾਤਾ ਇਹਨਾਂ ਨੇ ਚੱਕ ਕੇ ਨਾ, ਜਿਹੜਾ ਉੱਥੇ ਕੋੜ ਹੋਇਆ ਸੀ ਜਦ ਬਾਹਮਣ ਮਾਰੇ ਸੀ। ਇਹ ਤੇ ਮਾਰਨ ਦੀ ਗੱਲ, ਹੱਤਿਆ ਦੀ ਗੱਲ ਨਹੀਂ ਆਈ ਹੈ, ਬਾਹਮਣ ਮਾਰਨ ਦੀ ਗੱਲ ਨਹੀਂ ਆਈ ਹੈ। ਬਾਹਮਣ ਖੁਦ ਹੱਤਿਆ ਕਰ ਰਿਹਾ, ਇਸ ਕਰਕੇ ਪੰਡਿਤ ਲਿਖਣ ਵਾਲਾ ਆਪ ਹੱਤਿਆਰਾ ਬਣਨ ਦੀ ਬਜਾਏ ਬ੍ਰਹਮ ਹੱਤਿਆ ਦਾ ਦੋਸ਼ ਕਿਸੇ ਹੋਰ ਤੇ ਲਾਉਣਾ ਚਾਹੁੰਦਾ। ਹੋਰ ਕਿਸੇ ਦੀ ਕੌਣ ਕਰਦਾ ਫਿਰ ਬਾਹਮਣ ਦੀ ਹੱਤਿਆ? ਕਿਹਦੇ ਵਾਸਤੇ ਹੈ ਪੰਕਤੀ? ਅਭਿਮਾਨੀ ਕੌਣ ਹੈ ਇੱਥੇ? ਬ੍ਰਾਹਮਣ ਦੀ ਹੱਤਿਆ ਕੌਣ ਕਰ ਰਿਹਾ? ਗੁਰੂ ਤਾਂ ਬਾਹਮਣ ਹੈ ਖੁਦ। ਬੁੱਧੀ ਕੌਣ ਦੇ ਰਿਹਾ? ਸਭੇ ਬੁੱਧੀ ਜਾਲੀਆਂ। ਕੌਣ ਅਕਲ ਦੇ ਰਿਹਾ ਦੁਨੀਆਂ ਨੂੰ? ਗੁਰੂ ਕੌਣ ਹੈ? ਗੁਰੂ ਬ੍ਰਾਹਮਣ ਹੈ। ਵੇਦ ਦੇ ਸਾਰੇ ਗਿਆਨ ਪੜਾਉਂਦਾ, ਤਤ ਗਿਆਨ ਛੱਡਿਆ ਹੋਇਆ ਵੇਦ ਚੋਂ। ਕਹਿਣ ਦਾ ਮਤਲਬ ਇਹ ਹੈ, ਵੇਦ ਵਿੱਚ ਬਾਕੀ ਦੇ ਸਾਰੇ ਗਿਆਨ ਪੜਾ ਰਿਹਾ, ਤਤ ਗਿਆਨ ਛੱਡਾ ਤਾ, ਵਿਸਰ ਗਿਆ।
ਠੀਕ ਹੈ ਜੀ।
ਬਾਕੀ ਪ੍ਰਕਾਰ ਦੀ ਬੁੱਧੀ ਚੱਲ ਜਾਣੀ ਹੈ, ਰਹਿਣੀ ਕੋਈ ਨੀ।
ਤਾਂ ਜੇ ਆਪਾਂ ਕਹੀਏ ਵੀ ਇਹ ਆਤਮ ਘਾਤੀ ਹੈ ਜਗਤ ਕਾ ਸਾਈ, ਇਹ ਆਤਮ ਘਾਤੀ ਬਾਹਮਣ ਹੀ ਹੈ ਇੱਥੇ ਜੀ?
ਬਾਹਮਣ ਗੁਰੂ ਹੈ ਜਗਤ ਕਾ। ਗੁਰੂ ਜਿਹੜਾ ਬਣਿਆ ਹੋਇਆ ਉਹੀ ਘਾਤ ਕਰਦਾ, ਹੋਰ ਕੌਣ ਕਰੂਗਾ ਘਾਤ? ਕੁੱਲ ਘਾਤੀ ਮਹਾਂ ਹਥਿਆਰਾ ਅਗਵਾਈ ਕਰ ਰਿਹਾ, ਜਿਹੜਾ ਜਿਨ੍ਹਾਂ ਦਾ ਗੁਰੂ ਹੈ ਉਸੇ ਕੁੱਲ ਨੂੰ ਘਾਤ ਕਰ ਰਿਹਾ ਹੈ। ਜਾਏ ਆਪਣੇ ਖਾਏ, ਬ੍ਰਾਹਮਣ ਦੀ ਹੱਤਿਆ ਦੀ ਤਾਂ ਕਿਤੇ ਗੱਲੇ ਗੁਰਬਾਣੀ ਚ ਕਿੱਥੇ ਆਈ ਹੈ? ਗੁਰਬਾਣੀ ਚ ਹੋਰ ਕਿਤੇ ਕੋਈ ਪੰਕਤੀ ਦੇਣੇ ਕਿੱਥੇ ਦਿੰਦੇ ਨੇ? ਬ੍ਰਾਹਮਣ ਦੀ ਹੱਤਿਆ ਕੌਣ ਕਰ ਰਿਹਾ ਹੈ? ਫਿਰ ਤਾਂ ਮੁਸਲਮਾਨਾਂ ਤੇ ਆਊਗੀ ਗੱਲ, ਬ੍ਰਾਹਮਣ ਦੀ ਹੱਤਿਆ ਉਹਨਾਂ ਨੇ ਕੀਤੀ ਹੈ, ਤਾਂ ਹੈ ਨੀ ਕੋਈ ਇੱਥੇ।
ਹਾਂਜੀ, ਤੁਹਾਡੀ ਗੱਲ ਠੀਕ ਹੈ ਵੀ ਗੱਲ ਤਾਂ ਹੈ ਵੀ ਬ੍ਰਾਹਮਣ ਹੱਤਿਆ ਕਰ ਰਿਹਾ, ਇੱਥੇ ਅਰਥ ਜਦੋਂ ਕੀਤੇ ਆ ਬ੍ਰਾਹਮਣ ਨੇ ਚਤੁਰਾਈ ਨਾਲ, ਉਹ ਕਹਿੰਦਾ ਬ੍ਰਾਹਮਣ ਦੀ ਹੱਤਿਆ ਨਾ ਕਰੋ।
ਆਪਣੀ ਹਥਿਆਰਾ ਬਣਨ ਦੀ ਬਜਾਏ ਬ੍ਰਾਹਮਣ ਦਾ ਕੋਈ ਹਥਿਆਰ ਹੈ ਉਹਦੇ ਤੇ ਗੱਲ ਟਾਲਤੀ। ਬ੍ਰਾਹਮਣ ਦਾ ਹਥਿਆਰ, ਬ੍ਰਾਹਮਣ ਦਾ ਗੁਰੂ ਹੈ ਜਗਤ ਕਾ।
ਠੀਕ ਹੈ ਜੀ। ਤੇ ਜਿਹੜੀ ਆ ਤੁਕ ਹੈ ਜੀ, ਸਭ ਬੁੱਧੀ ਜਾਲੀ ਇੱਕ ਰਹੇ ਤਤ ਗਿਆਨ, ਇਹ ਜਦੋਂ ਤੁਸੀਂ ਅਗਲੇ ਜਨਮ ਵਿੱਚ ਆਉਂਦੇ ਹੋ ਤੁਹਾਨੂੰ ਪਿਛਲਾ ਸਾਰਾ ਭੁੱਲਿਆ ਹੁੰਦਾ ਕਿਉਂਕਿ ਉਹ ਸਾਰਾ ਜਲ ਜਾਂਦਾ ਹੈ ਜੀ।
ਅਨੰਤ ਪ੍ਰਕਾਰ ਦਾ ਵਿਅੰਗ ਗਿਆਨ ਹੈ ਵੇਦ ਵਿੱਚ। ਵੇਦ ਦੇ ਸਾਰੇ ਗਿਆਨ ਬ੍ਰਾਹਮਣ ਪੜਾ ਰਿਹਾ, ਪਰ ਤਤ ਗਿਆਨ ਨਹੀਂ ਪੜਾ ਰਿਹਾ। ਉਹ ਕਹਿੰਦਾ ਬਾਕੀ ਤਾਂ ਬੁੱਧੀ ਸਾਰੀ ਜਾਰੀ ਜਾਣੀ ਹੈ, ਤਤ ਗਿਆਨ ਵੱਜਣਾ ਉਹੀ ਤਾਂ ਛੱਡਿਆ ਹੋਇਆ ਪੜਾਉਣਾ। ਝੂਠ ਤਾਂ ਰਹਿਣਾ ਹੀ ਨਹੀਂ, ਉਹ ਦਿਮਾਗ 'ਚ ਹੁੰਦਾ ਬਾਕੀ। ਦੇਖੋ ਜਿੰਨਾ ਸ਼ੀਸ਼ਾ ਮਨ ਨਿਰਮਲ ਹੋ ਗਿਆ ਓਨਾ ਨਿਰਮਲ ਹੀ ਮਿਲਣਾ ਅਗਲੇ ਜਨਮ 'ਚ। ਜਿੰਨਾ ਮਨ ਮਲੀਨ ਹੋ ਗਿਆ ਅਗਲੇ ਜਨਮ 'ਚ ਓਨਾ ਮਲੀਨ ਹੀ ਰਹਿਣਾ, ਬਸ। ਬਾਕੀ ਬੁੱਧੀ ਯਾਰ ਹੋਰ ਵਿੱਚ ਆ ਗਈ ਗੱਲ। ਜਿੰਨਾ ਮਨ ਨਿਰਮਲ ਹੈ ਓਨੀ ਬੁੱਧੀ ਉਹਦੀ ਠੀਕ ਹੈ, ਜਿੰਨਾ ਮਨ ਮਲੀਨ ਹੈ ਓਨੀ ਬੁੱਧੀ ਖਰਾਬ ਹੋ ਗਈ। ਨਾਮ ਦੇ ਨਾਲ ਮਨ ਨੇ ਨਿਰਮਲ ਹੋਣਾ, ਮਾਇਆ ਦੇ ਨਾਲ ਮਲੀਨ ਹੋਣਾ, ਮਾਇਆ ਦੇ ਗਿਆਨ ਨਾਲ ਮਲੀਨ ਹੋਣਾ, ਲਾਲਚ ਨਾਲ ਲੋਭ ਨਾਲ ਜੁੜ ਕੇ ਮਲੀਨ ਹੋ ਜਾਣਾ, ਉਹਦਾ ਹੰਕਾਰ ਵੀ ਹੋ ਜਾਣਾ, ਉਹ ਮਲੀਨ ਹੋ ਜਾਣਾ। ਆਹੀ ਆ ਜਾਲੀਆਂ ਪਾਲੀਆਂ।
ਠੀਕ ਹੈ ਜੀ। ਇੱਥੇ ਚੌਥੇ ਸ਼ਲੋਕ ਦੀ ਸਮਾਪਤੀ ਹੈ ਜੀ।
ਹਾਂਜੀ।